ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਮਾਇਆ ਮੋਹ ਮਗਨ ਅੰਧਿਆਰੈ, ਦੇਵਨ ਹਾਰ ਨਾ ਜਾਣੈ। ਜੀਉ ਪਿੰਡ ਸਾਜ ਜਿਨ ਰਚਿਆ, ਬਲ ਅਪਨੋ ਕਰ ਮਾਨੈ। ਮਾਇਆ ਮੋਹ ਮਗਨ ਅੰਧਿਆਰੈ, ਦੇਵਨ ਹਾਰ ਨਾ ਜਾਣੈ। ਜੀਉ ਪਿੰਡ ਸਾਜ ਜਿਨ ਰਚਿਆ, ਬਲ ਅਪਨੋ ਕਰ ਮਾਨੈ। ਮਨ ਮੂੜੇ ਦੇਖ ਰਹਿਓ ਪ੍ਰਭ ਸੁਆਮੀ, ਜੋ ਕਿਛ ਕਰਹਿ ਸੋਈ ਸੋਈ ਜਾਣੈ। ਰਹਿ ਨ ਕਛੂਐ ਸ਼ਾਨੀ, ਰਹਾਉ ਜਿਹਵਾ ਸਵਾਦ ਲੋਭ ਮਦ ਮਾਤੋ। ਉਪਜੇ ਅਨਕ ਬੇਕਾਰਾ, ਬਹੁਤ ਜੋਨ ਭਰਮਤ ਦੁੱਖ ਪਾਇਆ। ਹੋਮੈ ਬੰਧਨ ਕੇ ਭਾਰਾ, ਦੇ ਕਿਵਾੜ ਅਨਕ ਪਰਦੇ ਮੈਂ, ਪਰਦਾਰਾ ਸੰਗ ਫਾਕੈ। ਚਿੱਤਰ ਗੁਪਤ ਜਬ ਲੇਖਾ ਮੰਗੈ, ਤਬ ਕੌਣ ਪਰਦਾ ਤੇਰਾ ਢਾਕੈ। ਦੀਨ ਦਿਆਲ ਪੂਰਨ ਦੁੱਖ ਭੰਜਨ, ਤੁਮ ਬਿਨ ਓਟ ਨ ਕਾਈ। ਕਾਡ ਲਿਹੋ ਸੰਸਾਰ ਸਾਗਰ ਮੈਂ, ਨਾਨਕ ਪ੍ਰਭ ਸਰਨਾਈ। ਦੀਨ ਦਿਆਲ ਪੂਰਨ ਦੁੱਖ ਭੰਜਨ, ਤੁਮ ਬਿਨ ਓਟ ਨ ਕਾਈ। ਕਾਡ ਲਿਹੋ ਸੰਸਾਰ ਸਾਗਰ ਮੈਂ, ਨਾਨਕ ਪ੍ਰਭ ਸਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਣ ਹਾਰੇ ਧਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ ਆ। ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀ ਯਾਤਰਾ ਕਰਦੇ ਹਾਂ। ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਦੇ ਹਾਂ, ਆਪਣੇ ਲੋਕ ਪਰਲੋਕ ਦੇ ਸੁਖਦਾਤੇ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਹਾਜ਼ਰੀਆਂ ਭਰਦਿਆਂ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਦੀਵਾਨ ਅਸਥਾਨ ਮੰਜੀ ਸਾਹਿਬ ਵਿਖੇ ਜੋ ਅੱਜ ਸਾਨੂੰ ਪੋਥੀ ਪਰਮੇਸ਼ਰ ਕੇ ਥਾਨ ਵਿੱਚੋਂ ਹਰੀ ਦੇ ਮੰਦਰ ਵਿੱਚੋਂ ਆਵਾਜ਼ਾ ਆਇਆ ਹੈ, ਜੋ ਸ਼੍ਰੀ ਮੁੱਖ ਵਾਕ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਉਸ ਦੀ ਵਿਚਾਰ ਦਾ ਮੂਲ ਪਾਠ ਆਪ ਜੀ ਨੇ ਗੁਰੂ ਕੇ ਵਜ਼ੀਰ ਪਾਸੋਂ ਸਰਵਣ ਕੀਤਾ ਹੈ। ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ, ਰਸਨਾ ਪਵਿੱਤਰ ਕਰ ਦੇ ਇੱਕ ਵਾਰ, ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਮਾਇਆ ਮੋਹ ਮਗਨ ਅੰਧਿਆਰੈ, ਦੇਵਨ ਹਾਰ ਨਾ ਜਾਣੈ।
ਰਾਗ ਹੈ ਸੋਰਠ, ਬਾਣੀ ਦੇ ਉਚਾਰਨ ਕਰਤਾ ਹਨ, ਬਾਣੀ ਦੇ ਬੋਹਿਤ, ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਰਤਾਜ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ। ਮਹਾਰਾਜ ਦਾ ਅੰਗ ਹੈ 616। ਸੱਚੇ ਪਾਤਸ਼ਾਹ ਸਾਡਾ ਮਾਰਗ ਦਰਸ਼ਨ ਕਰਦੇ ਨੇ। ਇਹ ਮਨੁੱਖ, ਤੂੰ ਮਾਇਆ ਦੇ ਮੋਹ ਵਿੱਚ ਮਗਨ ਹੈ, ਮਸਤ ਅੰਧਿਆਰ ਹੈ, ਦੇਵਨ ਹਾਰ ਨਾ ਜਾਣੈ। ਉਹ ਅੰਧਿਆ, ਕੀ ਤੈਨੂੰ ਇਹ ਨਹੀਂ ਪਤਾ ਦੇਣ ਵਾਲਾ ਇਸ ਮਾਇਆ ਨੂੰ ਕੌਣ ਹੈ? ਮਾਇਆ ਦਾ ਨਾਂ ਇੱਕ ਹੈ, ਮਾਇਆ ਦਾ ਰੂਪ ਇੱਕ ਨਹੀਂ ਹੈ। ਇਹ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਕਈ ਰੰਗਾਂ ਦੀ, ਕਈ ਭਾਂਤਾਂ ਦੀ, ਇਸ ਮਾਇਆ ਦੀਆਂ ਕਈ ਜਿਨਸਾਂ ਨੇ। ਪੰਜਾਬ ਦੇ ਵਿੱਚ ਇੱਕ ਸ਼ਬਦ, ਪਿੰਡਾਂ ਵਿੱਚ ਅਸੀਂ ਕਿਸੇ ਭੈੜੇ ਬੰਦੇ ਲਈ ਕਹਿੰਦੇ, ਤੂੰ ਨਹੀਂ ਜਾਣਦਾ ਕਿਹੜੀ ਜਿਨਸ ਹੈ। ਇਹ ਕਿਹੜੀ ਜਾਤੀ ਹੈ? ਇਹ ਮਾਇਆ ਕਈ ਜਾਤੀਆਂ ਦੀ ਹੈ, ਕਈ ਰੰਗਾਂ ਦੀ ਹੈ, ਕਈ ਕਿਸਮਾਂ ਦੀ ਹੈ। ਮਾਇਆ ਕੇ ਤੀਨ ਨਾਮ, ਪਰਸੂ, ਪਰਸਾ, ਪਰਸਰਾ, ਇਹ ਆਪਾਂ ਨੂੰ ਸਾਰਿਆਂ ਨੂੰ ਆਉਂਦੇ ਨੇ। ਨਹੀਂ ਹੁੰਦੀ ਤੇ ਲੋਕ ਪਰਸੂ ਕਹਿੰਦੇ ਨੇ, ਆ ਜਾਏ ਤੇ ਪਰਸਾ ਕਹਿੰਦੇ ਨੇ, ਤਜੋਰੀ ਭਰ ਜਾਏ ਤੇ ਪਰਸਰਾਮ ਕਹਿੰਦੇ ਨੇ। ਇਹ ਮਾਇਆ ਦੇ ਤਿੰਨ ਰੂਪ ਤਾਂ ਸਾਨੂੰ ਆਉਂਦੇ ਨੇ, ਪਰ ਇਹਦੀਆਂ ਬਾਕੀ ਜਿਨਸਾਂ ਦੇ ਬਾਰੇ, ਬਾਕੀ ਭਾਂਤਾਂ ਵਰਾਇਟੀਆਂ ਦੇ ਬਾਰੇ, ਵਨਗੀਆਂ ਦੇ ਬਾਰੇ ਸਾਨੂੰ ਨਹੀਂ ਬਹੁਤਾ ਪਤਾ। ਪਰ ਇੱਕ ਗੱਲ ਸਾਨੂੰ ਸੱਚੇ ਪਾਤਸ਼ਾਹ ਨੇ ਸਮਝਾਈ ਹੈ ਕਿ ਇਹ ਮਾਇਆ ਜਿੱਤ ਹਰ ਵਿਸਰੈ। ਇਹ ਬੜੀ ਵੱਡੀ ਇੱਕ ਸੱਚੇ ਪਾਤਸ਼ਾਹ ਨੇ ਸਾਨੂੰ ਸੇਧ ਦਿੱਤੀ ਹੈ ਕਿ ਨਹੀਂ ਤੈਨੂੰ ਸਮਝ ਆਉਂਦੀ ਤੇ ਇੱਕ ਹੀ ਗੱਲ ਤਾਂ ਜ਼ਰੂਰ ਸਮਝ ਲੈ ਕਿ ਜਿਸ ਕਰਕੇ ਰੱਬ ਭੁੱਲਦਾ ਉਹ ਮਾਇਆ ਹੈ। ਇਹ ਮਾਇਆ ਜਿੱਤ ਹਰ ਵਿਸਰੇ। ਜੇ ਰੱਬ ਨਹੀਂ ਭੁੱਲਦਾ ਤੇ ਕੋਈ ਮਾਇਆ ਨਹੀਂ ਹੈ, ਫਿਰ ਕੋਈ ਮਾਇਆ ਨਹੀਂ ਹੈ। ਹੁਣ ਜਿਹੜੀ ਗੱਡੀ ਤੁਹਾਨੂੰ ਦਰਬਾਰ ਸਾਹਿਬ ਲੈ ਕੇ ਆਈ ਹੈ ਉਹ ਮਾਇਆ ਥੋੜਾ। ਜਿਹੜੀ ਮਾਇਆ ਨੇ ਤੁਹਾਨੂੰ ਦੇਗ ਕਰਵਾਈ ਹੈ, ਜਿਹੜੀ ਮਾਇਆ ਨੇ ਤੁਹਾਨੂੰ ਮੱਥਾ ਟਿਕਾਇਆ ਹੈ, ਜਿਹੜੀ ਮਾਇਆ ਨੇ ਤੁਹਾਨੂੰ ਜਹਾਜ਼ ਦੀ, ਟ੍ਰੇਨ ਦੀ, ਬੱਸ ਦੀ ਟਿਕਟ ਲੈ ਕੇ ਦਿੱਤੀ ਹੈ, ਉਹ ਮਾਇਆ ਥੋੜਾ। ਜਿੰਨੇ ਟੈਕਸੀ ਦੇ, ਥ੍ਰੀ ਵੀਲਰ ਦੇ ਖਰਚੇ ਭਰੇ ਨੇ ਉਹ ਮਾਇਆ ਨਹੀਂ ਹੈ। ਤਿੰਨ ਕਾ ਖਾਧਾ ਪਹਿਨਦਾ ਮਾਇਆ ਸਭ ਪਵਿੱਤ ਹੈ, ਜੋ ਨਾਮ ਹਰ ਰਾਤੇ। ਉੱਥੇ ਤਾਂ ਇਹ ਪਵਿੱਤਰ ਹੀ ਬਹੁਤ ਹੈ, ਉੱਥੇ ਇਹ ਮਾਇਆ ਪਵਿੱਤਰ ਹੈ, ਉੱਥੇ ਇਹ ਮਾਇਆ ਨਾਗਨੀ ਨਹੀਂ ਹੈ। ਮਾਇਆ ਹੋਈ ਨਾਗਨੀ, ਜਗਤ ਰਹੀ ਲਪਟਾਏ। ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾ ਜਗ ਖਾਇਆ, ਮਨਮੁਖ ਖਾਦੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿੱਤ ਲਾਇਆ। ਇਸ ਮਾਇਆ ਨੇ ਮਨਮੁਖਾਂ ਨੂੰ ਖਾਧਾ ਹੈ, ਗੁਰਮੁਖਾਂ ਨੂੰ ਤਾਂ ਉੱਪਰ ਚੁੱਕਿਆ। ਜਦੋਂ ਤੁਸੀਂ ਕਹਿੰਦੇ ਹੋ ਵੀ ਇਹ ਮਹਾਂਪੁਰਖ ਜੀ ਬੜੀ ਸੇਵਾ ਕਰਦੇ ਨੇ, ਤੇ ਪੁੱਛੋ ਕਾਹਦੇ ਨਾਲ ਸੇਵਾ ਕਰਦੇ ਨੇ। ਮਾਇਆ ਗ੍ਰਹਿ ਸ਼ੋਭਾ ਹੈ, ਇੱਕ ਰੂਪ ਇਹ ਵੀ ਹੈ। ਤੁਹਾਡੇ ਘਰ ਦੀ ਸ਼ਾਨ ਹੈ ਮਾਇਆ। ਤੁਹਾਡੇ ਘਰ ਵਿੱਚ ਆਏ ਗਏ ਦੇ ਬੈਠਣ ਵਾਲੀ ਮੰਜੀ, ਕੁਰਸੀ, ਸੋਫਾ, ਬੈੱਡ, ਇਹ ਸਭ ਸ਼ੋਭਾ ਹੈ, ਪਰ ਮਾਇਆ ਤੋਂ ਬਿਨਾਂ ਕੁਝ ਵੀ ਨਹੀਂ ਆਉਂਦਾ। ਮਾਇਆ ਸਿਰਫ ਉਦੋਂ ਮਾੜੀ ਹੈ ਜਦੋਂ ਮਾੜੇ ਪਾਸੇ ਖਰਚੀ ਜਾਂਦੀ ਹੈ। ਮਾਇਆ ਉਦੋਂ ਬੜੀ ਚੰਗੀ ਹੈ ਜਦੋਂ ਇਹ ਚੰਗੇ ਪਾਸੇ ਖਰਚੀ ਜਾਂਦੀ ਹੈ, ਵਰਤੀ ਜਾਂਦੀ ਹੈ। ਸੱਚੇ ਪਾਤਸ਼ਾਹ ਅੱਜ ਸੁਚੇਤ ਕਰਦੇ ਨੇ, ਮਾਇਆ ਮੋਹ ਮਗਨ, ਤੂੰ ਮਾਇਆ ਦੇ ਮੋਹ ਵਿੱਚ ਪੈ ਗਿਆ ਹੈ। ਮਾਇਆ ਮਾੜੀ ਨਹੀਂ, ਮਾਇਆ ਦਾ ਮੋਹ ਬਹੁਤ ਮਾੜਾ ਹੈ। ਕਿਉਂਕਿ ਜਿਹੜੇ ਪੰਜ ਵਕਾਰ ਮੰਨੇ ਨੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਗੁਰੂ ਨੇ ਕੀ ਕੀਤਾ? ਗੁਰੂ ਨੇ ਇਹਨਾਂ ਨੂੰ ਮਾਰਿਆ ਨਹੀਂ ਹੈ। ਹੁਣ ਵੇਖੋ, ਜੇ ਤੁਸੀਂ ਕਾਮ ਨੂੰ ਮਾਰੋਗੇ ਤਾਂ ਸੰਤਾਨ ਕਿਵੇਂ ਪੈਦਾ ਹੋਏਗੀ? ਕ੍ਰੋਧ ਨੂੰ ਮਾਰੋਗੇ ਤਾਂ ਫਿਰ ਤਾਂ ਭਾਈ ਲੋਕ ਤੁਹਾਡੀ ਮਾਲਾ ਵੀ ਖੋਹ ਕੇ ਲੈ ਜਾਣਗੇ, ਭਗਤੀ ਵੀ ਨਹੀਂ ਤੁਹਾਨੂੰ ਕਰਨ ਦੇਣਗੇ। ਸੱਚੇ ਪਾਤਸ਼ਾਹ ਜੀ ਨੇ ਇਸ ਕਾਮ ਨੂੰ ਗ੍ਰਸਤ ਦਾ ਰੂਪ ਦਿੱਤਾ ਹੈ, ਕ੍ਰੋਧ ਨੂੰ ਵੀਰ ਰਸ ਦੇ ਵਿੱਚ ਕਨਵਰਟ ਕੀਤਾ ਹੈ। ਮੋਹ ਝੂਠਾ ਹੈ, ਮੋਹ ਦਾ ਆਧਾਰ ਝੂਠਾ ਹੈ, ਇਹਨੂੰ ਪਿਆਰ ਵਿੱਚ ਬਦਲਿਆ ਹੈ। ਜਦੋਂ ਅਸੀਂ ਮੋਹ ਵਿੱਚ ਪੈਂਦੇ ਹਾਂ ਤਾਂ ਸਿਰਫ ਅਸੀਂ ਆਪਣੇ ਔਰ ਆਪਣਿਆਂ ਤੱਕ ਸੋਚਦੇ ਹਾਂ। ਜਦੋਂ ਅਸੀਂ ਪਿਆਰ ਦੀ ਦ੍ਰਿਸ਼ਟੀ ਵਿੱਚ ਆਉਂਦੇ ਹਾਂ ਫਿਰ ਅਸੀਂ ਸੰਸਾਰ ਬਾਰੇ ਵੀ ਸੋਚਦੇ ਹਾਂ। ਤਾਂ ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਹੜਾ ਹੰਕਾਰ ਹੈ ਉਹਨੂੰ ਸਵੈ ਮਾਣ ਵਿੱਚ ਬਦਲਿਆ, ਕ੍ਰੋਧ ਨੂੰ ਵੀਰ ਰਸ ਵਿੱਚ ਬਦਲਿਆ, ਅਹੰਕਾਰ ਨੂੰ ਸਵੈ ਮਾਣ ਵਿੱਚ। ਸ਼੍ਰੀ ਦਰਬਾਰ ਸਾਹਿਬ ਸਾਡਾ ਸਵੈ ਮਾਣ ਹੈ, ਡਿੱਠੈ ਸਭੇ ਥਾਵ ਨਹੀਂ ਤੁਧ ਜਿਹਾ, ਨਹੀਂ ਇਸ ਧਰਤੀ ਤੇ ਹੋਰ ਐਸਾ ਕੋਈ ਨਹੀਂ ਹੈ, ਕਿਤੇ ਨਹੀਂ ਹੈ। ਬਦੋ ਸੁਪੁਰਖ ਵਿਧਾਤੇ ਤਾਂ ਤੂੰ ਸੋਹਿਆ, ਹੋ ਨਹੀਂ ਸਕੇਗਾ। ਜਦੋਂ ਇਸੇ ਸ਼ਹਿਰ ਦੇ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਦਰਬਾਰ ਸਾਹਿਬ ਜੀ ਦੀ ਤਰਜ 'ਤੇ ਨਕਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਬਾਬਾ ਗੁਰਮੁਖ ਸਿੰਘ ਪਟਿਆਲੇ ਵਾਲਿਆਂ ਦੇ ਨਾਲ ਸੰਬੰਧਿਤ ਇੱਕ ਕਥਾ ਸੁਣਾਈ ਜਾਂਦੀ ਹੈ ਕਿ ਕਿਸੇ ਬਹੁਤ ਗੁਰੂ ਪਿਆਰ ਵਿੱਚ ਜਿਉਣ ਵਾਲੇ ਨੇ ਕਿਹਾ ਵੀ ਬਾਬਾ ਜੀ ਇਹ ਦਰਬਾਰ ਸਾਹਿਬ ਦੀ ਨਕਲ ਤਿਆਰ ਹੋ ਰਹੀ ਹੈ, ਦਰਬਾਰ ਸਾਹਿਬ ਦੀ ਤਰਜ ਤੇ ਕੁਛ ਬਣਾਇਆ ਜਾ ਰਿਹਾ। ਕਹਿੰਦੇ ਤਾਂ ਕੀ ਹੋਇਆ, ਸਮਾਂ ਬੀਤ ਗਿਆ, ਅਗਲਿਆਂ ਨੇ ਹਰਿਮੰਦਰ ਵਰਗਾ ਮੰਦਰ ਬਣਾ ਲਿਆ, ਦਰਸ਼ਨੀ ਡਿਓੜੀ ਵਰਗੀ ਡਿਓੜੀ ਬਣਾ ਲਈ, ਕੋਸ਼ਿਸ਼ ਕੀਤਾ ਉਹਨਾਂ ਨੇ, ਸਰੋਵਰ ਵੀ ਬਣਾ ਲਿਆ। ਉਹ ਸਿੱਖ ਨੇ ਫਿਰ ਕਿਹਾ ਵੀ ਬਾਬਾ ਜੀ ਤੁਸੀਂ ਕਹਿੰਦੇ ਹੋਇਆ ਹੀ ਕੁਝ ਨਹੀਂ, ਉੱਥੇ ਤੇ ਸਾਰਾ ਕੁਝ ਹੀ ਹੋ ਗਿਆ। ਹੁਣ ਬਾਬਾ ਜੀ ਬੋਲੇ, ਕਹਿਣ ਲੱਗੇ ਵੀ ਜਿਨ੍ਹਾਂ ਨੇ ਹਰਿਮੰਦਰ ਵਰਗਾ ਮੰਦਰ ਬਣਾਇਆ, ਦਰਸ਼ਨੀ ਡਿਓੜੀ ਵਰਗੀ ਡਿਓੜੀ ਬਣਾਈ ਹੈ, ਜਿਨ੍ਹਾਂ ਨੇ ਸਰੋਵਰ ਵਰਗਾ ਸਰੋਵਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਨੂੰ ਪੁੱਛੋ ਵੀ ਗੁਰੂ ਰਾਮਦਾਸ ਕਿੱਥੋਂ ਲਿਆਓਗੇ, ਬਾਕੀ ਗੱਲਾਂ ਤੇ ਕਰ ਲਓਗੇ ਤੁਸੀਂ। ਵਡਿਆਈ ਗੁਰੂ ਰਾਮਦਾਸ ਦੀ ਹੈ, ਉਹ ਕਿੱਥੋਂ ਲਿਆਓਗੇ। ਇਹ ਸਾਡਾ ਸਵੈ ਮਾਣ ਹੈ, ਹੰਕਾਰ ਨਹੀਂ ਹੈ। ਹੰਕਾਰ ਵਿੱਚ ਆ ਕੇ ਨਹੀਂ ਕਹਿਣਾ ਚਾਹੀਦਾ ਵੀ ਸਾਡਾ ਦਰਬਾਰ ਸਾਹਿਬ ਸਭ ਤੋਂ ਉੱਤਮ ਹੈ। ਇਹ ਸਾਡਾ ਸਵੈ ਮਾਣ ਹੈ ਕਿ ਐਸਾ ਦੁਨੀਆਂ ਦੇ ਵਿੱਚ ਨਾ ਕਿਤੇ ਹੈਗਾ, ਨਾ ਹੋ ਸਕਦਾ। ਔਰ ਇਹਨਾਂ ਚੀਜ਼ਾਂ ਨੂੰ ਸੱਚੇ ਪਾਤਸ਼ਾਹ ਨੇ ਕਨਵਰਟ ਕੀਤਾ, ਬਦਲਿਆ। ਸੱਚੇ ਪਾਤਸ਼ਾਹ ਅੱਜ ਸਮਝਾਉਂਦੇ ਨੇ ਮਾਇਆ ਦੇ ਮੋਹ ਵਿੱਚ ਮਸਤ ਨਹੀਂ ਹੋਣਾ, ਕਿਉਂਕਿ ਇਹ ਮਾਇਆ ਦਾ ਇੱਕ ਰੂਪ ਇਹ ਵੀ ਹੈ ਕਿ ਧਨ ਜੋਬਨ ਦੋਏ ਵੈਰੀ ਹੋਏ, ਜਿੰਨੀ ਰੱਖੇ ਰੰਗ ਲਾਏ। ਇਹ ਜਿਨ੍ਹਾਂ ਨੇ ਰੱਖੇ ਨੇ ਨਾ, ਉਹਨਾਂ ਨੂੰ ਰੰਗ ਬੜੇ ਲੱਗਦੇ ਨੇ, ਤੁਸੀਂ ਵੇਖਿਆ ਹੀ ਹੈ। ਹੌਲੀ ਹੌਲੀ ਕੱਚੇ ਘਰਾਂ ਤੋਂ ਮਹਿਲ ਮਾੜੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ, ਬਲਦ ਗੱਡਿਆਂ ਤੋਂ ਲੈ ਕੇ ਖੱਚਰਾਂ ਰੇੜਿਆਂ ਤੋਂ ਲੈ ਕੇ ਫਿਰ ਬੜੀਆਂ ਬੜੀਆਂ ਕਰੋੜਾਂ ਕਰੋੜਾਂ ਦੀਆਂ ਗੱਡੀਆਂ ਆ ਜਾਂਦੀਆਂ ਨੇ। ਆਮ ਸਧਾਰਨ ਮੰਜੇ ਪੀੜ੍ਹੀਆਂ ਤੋਂ ਘਰ ਦੇ ਵਿੱਚ ਲੱਖਾਂ ਲੱਖਾਂ ਰੁਪਈਆਂ ਦੇ ਫਰਨੀਚਰ ਆਉਣੇ ਸ਼ੁਰੂ ਹੋ ਜਾਂਦੇ ਨੇ। ਇਹ ਜਿੰਨੀ ਰੱਖੇ ਰੰਗ ਲਾਏ, ਇਹਦਾ ਰੂਪ ਤਾਂ ਜਿਹੜਾ ਹੈ ਉਹ ਜ਼ਰੂਰ ਚੜ੍ਹਦਾ ਹੈ, ਮਾਇਆ ਛੁਪਦੀ ਨਹੀਂ ਹੈ, ਪਰ ਅੰਧਿਆਰੇ ਇਹ ਅੰਧੇ ਮਨੁੱਖ ਅੰਧੇਰੇ ਵਿੱਚ ਇਸ ਮੋਹ ਮਾਇਆ ਦੇ ਜਿਉਣ ਵਾਲਿਆ ਦੇਵਨ ਹਾਰ ਨਾ ਜਾਣੈ। ਤੈਨੂੰ ਇਹ ਨਹੀਂ ਪਤਾ ਲੱਗਾ ਇਹ ਤੈਨੂੰ ਦਾਤ ਦਿੱਤੀ ਕਿਸਨੇ ਹੈ, ਇਹ ਮਾਇਆ ਆਈ ਕਿੱਥੋਂ ਹੈ, ਮਾਇਆ ਆਉਂਦੀ ਕਿੱਥੋਂ ਹੈ। ਜਿਨ੍ਹਾਂ ਬੰਦਿਆਂ ਦੇ ਕੋਲ ਮਾਇਆ ਹੈ, ਜਿੰਨੇ ਕੋ ਪੜ੍ਹੇ ਲਿਖੇ ਨੇ, ਜਿੰਨੇ ਕੋ ਸਿਆਣੇ ਨੇ, ਜਿਨ੍ਹਾਂ ਕੋ ਕੰਮ ਕਾਰ ਕਰਦੇ ਨੇ, ਉਹਨਾਂ ਤੋਂ ਵੱਧ ਉਹਨਾਂ ਦੇ ਘਰਾਂ ਵਿੱਚ ਨੌਕਰ ਹੁੰਦੇ ਨੇ, ਇਹ ਚੇਤਾ ਰੱਖਣਾ। ਅਮੀਰ ਆਦਮੀਆਂ ਦੇ ਕੋਲ ਆਪਣੀ ਪੜ੍ਹਾਈ ਤੋਂ ਵੱਧ ਪੜ੍ਹੇ ਨੌਕਰ ਹੁੰਦੇ ਨੇ, ਇਹ ਜ਼ਰੂਰ ਚੇਤਾ ਰੱਖਣਾ। ਪਰ ਉਹ ਪੜ੍ਹੇ ਹੋ ਕੇ ਵੀ ਉਹਨੇ ਪੈਸੇ ਦੇ ਮਾਲਕ ਨਹੀਂ ਹੁੰਦੇ। ਫਿਰ ਸਮਝ ਆਉਂਦੀ ਹੈ ਕਿ ਨਹੀਂ, ਇਹ ਮਾਇਆ ਜਿਹੜੀ ਹੈ ਇਹ ਪੜ੍ਹਾਈ ਦੀ ਕਾਰੋਬਾਰ ਦੀ ਮੁਹਤਾਜ ਨਹੀਂ ਹੈ। ਇਹ ਤਾਂ ਜਦੋਂ ਗੁਰੂ ਕਿਰਪਾ ਕਰਦਾ ਹੈ ਤੇ ਫਿਰ ਭਾਈ ਬੁੱਧੂ ਵਰਗੇ ਦੀਆਂ ਕੱਚੀਆਂ ਵੀ ਜਿਹੜੀਆਂ ਨੇ ਉਹ ਪੱਕਿਆਂ ਦੇ ਭਾਅ ਵਿਕ ਜਾਂਦੀਆਂ ਨੇ। ਅੱਜ ਵੀ ਤੁਸੀਂ ਵੇਖਿਆ ਹੋਣਾ ਹੈ ਕਈਆਂ ਦੇ ਦਹੀਂ ਭੱਲੇ ਵਿਕੀ ਜਾਂਦੇ ਨੇ, ਕਈਆਂ ਦੀਆਂ ਕਾਰਾਂ ਵੀ ਨਹੀਂ ਵਿਕਦੀਆਂ। ਇਹ ਜਿਹੜਾ ਕਾਰੋਬਾਰ ਵੀ ਹੈ ਨਾ, ਇਹ ਵੀ ਕਿਸਮਤ ਦਾ ਹੈ, ਭਾਗ ਦਾ ਹੈ, ਤੇ ਭਾਗ ਕੌਣ ਬਣਾਉਂਦਾ ਹੈ। ਜੇ ਆਪਣੇ ਕੋਲੋਂ ਬਣਦੇ ਹੁੰਦੇ ਤੇ ਛੋਟੇ ਹੁੰਦਿਆਂ ਮਾਂ ਨੇ ਹੀ ਬਣਾ ਦੇਣੇ ਸੀ। ਅੰਧਿਆਰਿਆ ਅੰਧਿਆ ਉਸ ਦੇਣ ਵਾਲੇ ਪਰਮਾਤਮਾ ਨੂੰ ਕਿਉਂ ਭੁੱਲ ਗਿਆ? ਦਿੱਤਾ ਤੇ ਸਾਰਾ ਕੁਝ ਹੀ ਉਹਦਾ, ਇਹ ਸਭ ਕੁਝ ਉਹਦਾ ਸੀ, ਤੂੰ ਇਹਦੇ ਮੋਹ ਵਿੱਚ ਪੈ ਗਿਆ, ਤੂੰ ਇਹਦੇ ਵਿੱਚ ਮਸਤ ਹੋ ਗਿਆ, ਗਲਤਾਨ ਹੋ ਗਿਆ, ਤੇ ਨਤੀਜਾ ਕੀ ਨਿਕਲਿਆ? ਮਾਇਆ ਦੇ ਨਸ਼ੇ ਵਿੱਚ ਤੂੰ ਪਹਿਚਾਨਣਾ ਵੀ ਛੱਡ ਦਿੱਤਾ, ਤੂੰ ਠੀਕ ਤਰ੍ਹਾਂ ਦੇ ਨਾਲ ਬੋਲਣਾ ਵੀ ਛੱਡ ਦਿੱਤਾ, ਠੀਕ ਤਰੀਕੇ ਦੇ ਨਾਲ ਤੂੰ ਵਰਤਣਾ ਵੀ ਛੱਡ ਦਿੱਤਾ। ਇਹ ਤਿੰਨ ਕੰਮ ਹਰ ਰੋਜ਼ ਸ਼ਾਮ ਨੂੰ ਸ਼ਰਾਬੀ ਕਰਦਾ, ਨਾ ਚੰਗੀ ਤਰ੍ਹਾਂ ਵੇਖਦਾ, ਨਾ ਚੰਗੀ ਤਰ੍ਹਾਂ ਬੋਲਦਾ, ਨਾ ਚੰਗੀ ਤਰ੍ਹਾਂ ਵਰਤਦਾ। ਕਿਉਂ? ਨਸ਼ੇ ਵਿੱਚ। ਇਸੇ ਤਰ੍ਹਾਂ ਜਿਹੜਾ ਮਾਇਆ ਦੇ ਨਸ਼ੇ ਵਿੱਚ ਆਉਂਦਾ, ਮਾਥੇ ਤਰੈ ਕੁੱਟੀ ਦ੍ਰਿਸ਼ਟ ਕਰੂੜ ਬੋਲੇ ਕੌੜਾ ਜੇਵਾ ਕੀ ਫੂਡ, ਐਸੀ ਇਸਤਰੀ ਇੱਕ ਰਾਮ ਉਪਾਈ ਉਨ ਸਭ ਜੱਗ ਖਾਇਆ ਹਮ ਗੁਰ ਰਾਖੇ ਮੇਰੇ ਭਾਈ। ਇਹਨੇ ਸਾਰੀ ਦੁਨੀਆ ਖਾਧੀ ਹੈ। ਹਾਂਜੀ।
ਜੀਉ ਪਿੰਡ ਸਾਜ ਜਿਨ ਰਚਿਆ ਬਲ ਅਪਨੋ ਕਰ ਮਾਨੈ।
ਕੀ ਤੈਨੂੰ ਪਤਾ ਹੈ ਇਸ ਮਾਇਆ ਨੂੰ ਵਰਤਣ ਵਾਸਤੇ ਸਰੀਰ ਚਾਹੀਦਾ ਸੀ, ਆਤਮਾ ਚਾਹੀਦੀ ਸੀ, ਉਹਦੀ ਰਚਨਾ ਕਿਸਨੇ ਕੀਤੀ ਹੈ? ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ, ਉਹਨੂੰ ਤੂੰ ਭੁੱਲ ਗਿਆ। ਵੇਖੋ ਮਨਮੁੱਖ ਦੀ, ਜਦੋਂ ਆਪਾਂ ਇਹ ਸ਼ਬਦ ਸੁਣਿਆ ਕਿ ਮਨਮੁੱਖ ਖਾਧੇ, ਤੇ ਮਨਮੁੱਖ ਦੀ ਪਹਿਚਾਣ ਕੀ ਹੈ? ਦਿੰਦੇ ਥਾਵੋਂ ਦਿੱਤਾ ਚੰਗਾ, ਮਨਮੁੱਖ ਐਸਾ ਜਾਣੀ ਹੈ। ਸਾਡਾ ਤੇ ਸਿੱਧਾ ਜਿਹਾ ਹਿਸਾਬ ਹੈ ਵੀ ਜਿਹਦੇ ਨਾਲ ਬਣਦੀ ਹੈ ਉਹ ਸਾਰੀ ਗੁਰਮੁਖ ਨੇ, ਜਿਹਨਾਂ ਨਾਲ ਨਹੀਂ ਬਣਦੀ ਉਹ ਸਾਰੇ ਮਨਮੁੱਖ ਨੇ, ਜਿਹਨਾਂ ਨਾਲ ਮੇਰੀ ਬਣਦੀ ਉਹ ਸਾਰੇ ਸੰਤ ਨੇ, ਜਿਹਨਾਂ ਨਾਲ ਮੇਰੀ ਨਹੀਂ ਬਣਦੀ ਉਹ ਸਾਰੇ ਦੁਸ਼ਟ ਸਾਕਤ ਨੇ। ਸਾਡਾ ਤਾਂ ਮਾਪ ਤੋਲ ਇੱਦਾਂ ਦਾ, ਸਾਡੀ ਤੱਕੜੀ ਇੱਦਾਂ ਹੀ ਤੋਲਦੀ ਹੈ। ਆਪਣਿਆਂ ਨੂੰ ਗੁਰਮੁਖ ਕਹੀ ਜਾਂਦੀ ਹੈ, ਬੇਗਾਨਿਆਂ ਨੂੰ ਮਨਮੁੱਖ ਕਹੀ ਜਾਂਦੀ ਹੈ। ਆਪਣੇ ਭਾਵੇਂ ਮਾੜੇ ਹੋਣ ਤਾਂ ਵੀ ਗੁਰਮੁਖ ਨੇ, ਬੇਗਾਨੇ ਭਾਵੇਂ ਚੰਗੇ ਵੀ ਹੋਣ ਤਾਂ ਵੀ ਮਨਮੁੱਖ ਨੇ। ਨਹੀਂ, ਮਨਮੁੱਖ ਦੀ ਪਰਿਭਾਸ਼ਾ ਇਹ ਨਹੀਂ ਹੈ। ਮਨਮੁੱਖ ਦੀ ਪਰਿਭਾਸ਼ਾ ਇਹ ਹੈ ਕਿ ਦੇਣ ਵਾਲੇ ਰੱਬ ਨਾਲੋਂ ਰੱਬ ਦੀ ਦਿੱਤੀ ਹੋਈ ਦਾਤ ਨੂੰ ਉਹ ਚੰਗਾ ਕਰਕੇ ਸਮਝਦਾ। ਜਿਹੜੀਆਂ ਰੱਬ ਨੇ ਬਖਸ਼ਿਸ਼ਾਂ ਕੀਤੀਆਂ ਉਹਨਾਂ ਦਾ ਹੰਕਾਰ ਕਰਦਾ। ਸੱਚੇ ਪਾਤਸ਼ਾਹ ਮਹਾਰਾਜ ਸਮਝਾਉਂਦੇ ਨੇ ਕਿ ਜੀਉ ਪਿੰਡ ਸਾਜ ਜਿਨ ਰਚਿਆ, ਤੈਨੂੰ ਪਤਾ ਹੈ ਰਚਨਾ ਪਰਮਾਤਮਾ ਨੇ ਤੇਰੀ ਕਿਵੇਂ ਕੀਤੀ ਹੈ? ਕਬੀਰ ਧੂਰ ਸਕੇਲਕ ਹੈ ਪੁਰੀਆ ਬਾਂਧੀ ਦੇ, ਮਿੱਟੀ ਇਕੱਠੀ ਕੀਤੀ ਹੈ, ਉਹਦੀ ਪੁੜੀ ਬਣਾਈ ਹੈ, ਤੇ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ। ਇਹ ਮਿੱਟੀ ਦੀ ਇੱਕ ਗੰਢ ਬੱਧੀ ਹੋਈ ਹੈ। ਮੈਂ ਪਹਿਲਾਂ ਵੀ ਬੇਨਤੀ ਕੀਤੀ ਵੀ ਅੱਜ ਤੋਂ 40-45 ਸਾਲ ਪਹਿਲਾਂ ਹੱਟੀ ਵਾਲਾ ਸੌਦਾ ਪੁੜੀ ਵਿੱਚ ਦਿੰਦਾ ਸੀ, ਉਹਦੇ ਉੱਤੇ ਛੋਟਾ ਜਿਹਾ ਧਾਗਾ ਸੇਬਾ ਜਿਹਾ ਲਪੇਟ ਦਿੰਦਾ ਸੀ, ਅਤੇ ਗਲੀ ਮੁਹੱਲੇ ਵਾਲੇ ਜਾ ਕੇ ਹੱਟੀ ਵਾਲੇ ਨੂੰ ਉਹ ਚੇਚਾ ਕਹਿੰਦੇ ਹੁੰਦੇ ਸੀ ਵੀ ਜਦੋਂ ਬੱਚੇ ਆਉਣ ਨਾ ਤਾਂ ਭਾਈ ਪੁੜੀ ਜਿਹੜੀ ਹੈ ਉਹਨੂੰ ਚੱਜ ਨਾਲ ਤੂੰ ਬੰਨ ਕੇ ਗੰਢ ਪਾ ਕੇ ਦਵੀਂ, ਕਿਉਂਕਿ ਪੁੜੀ ਦਾ ਇੱਕ ਔਗਣ ਹੁੰਦਾ ਸੀ ਵੀ ਜੇ ਕਿਤੇ ਬੱਚਿਆਂ ਤੋਂ ਰਾਹ 'ਚ ਖੁੱਲ੍ਹ ਜਾਂਦੀ ਸੀ ਤਾਂ ਸਾਰੀ ਮਿੱਟੀ ਵਿੱਚ ਮਿਲ ਜਾਂਦਾ ਸੀ ਜੋ ਸੌਦਾ ਹੁੰਦਾ ਸੀ। ਬਿਲਕੁਲ ਉਹੀ ਹਾਲਤ ਸਾਡੇ ਸਰੀਰ ਦੀ ਹੈ। ਜਿੱਦਣ ਸਰੀਰ ਰੂਪੀ ਪੁੜੀ ਖੁੱਲ੍ਹਣੀ ਹੈ, ਇਹ ਪੰਜ ਤੱਤ ਨੇ ਸਾਰਿਆਂ ਨੇ ਆਪਣੇ ਆਪਣੇ ਰੂਪ ਦੇ ਵਿੱਚ ਵਲੀਨ ਹੋ ਜਾਣਾ। ਕਬੀਰ ਧੂਰ ਸਕੇਲ ਕੈ ਪੁਰੀਆ ਬਾਂਧੀ ਦੇ, ਪੰਜ ਤੱਤ ਇਕੱਠੇ ਕੀਤੇ ਨੇ, ਪੰਜ ਤੱਤਾਂ ਦਾ ਇੱਕ ਸਰੀਰ ਬਣਾਇਆ ਹੈ, ਅਤੇ ਬੰਦਾ ਹੰਕਾਰ ਕਰਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜੀਉ ਪਿੰਡ ਸਾਜ ਜਿਨ ਰਚਿਆ, ਜਿੰਦ ਪਾ ਕੇ ਜਿਹਨੇ ਸਰੀਰ ਬਣਾਇਆ, ਅਤੇ ਬਲ ਆਪਣੋ ਕਰ ਮਨ, ਇਹਦੇ ਵਿੱਚ ਵੀ ਤੂੰ ਆਪਣੀ ਤਾਕਤ ਸਮਝਦਾ, ਤੂੰ ਇਹਦੇ ਵਿੱਚ ਆਪਣਾ ਬਲ ਸਮਝਦਾ। ਜਿਹੜੀ ਭਗਤ ਪ੍ਰਹਿਲਾਦ ਦੀ ਕਥਾ ਹੈ ਉਹ ਇਹੋ ਹੀ ਹੈ। ਅਸੀਂ ਇਹਦੇ ਅਰਥ ਨਹੀਂ ਠੀਕ ਸਮਝੇ। ਅੱਜ ਜਿੰਨੇ ਬੰਦੇ ਕੇਸਾਂ ਤੋਂ, ਅੰਮ੍ਰਿਤ ਤੋਂ, ਰਹਿਤ ਤੋਂ, ਮਰਿਆਦਾ ਤੋਂ ਭਗੌੜੇ ਨੇ, ਉਹ ਪੜ੍ਹਦੇ ਨੇ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਮਤਲਬ ਉਹ ਕਿਹੜਾ ਕਛਹਿਰਾ ਪਾਉਂਦਾ ਸੀ, ਉਹ ਕਿਹੜਾ ਕਿਰਪਾਨ ਪਾਉਂਦਾ ਸੀ, ਉਹਨੇ ਕਿਹੜਾ ਅੰਮ੍ਰਿਤ ਛਕਿਆ ਸੀ। ਕਿਉਂਕਿ ਬੰਦੇ ਦੀ ਇੱਕ ਫਿਤਰਤ ਹੈ। ਪਰ ਇਹ ਯਾਦ ਰੱਖਿਓ, ਜੇ ਗੁਰਮਤਿ ਸਾਚੀ ਕੁਜਤ ਦੂਰ, ਕੁਜਤਾਂ ਦੇ ਘਰ ਬੜੇ ਦੂਰ ਨੇ। ਗੁਰਮਤਿ ਬਿਲਕੁਲ ਸੱਚੀ ਹੈ, ਗੁਰਮਤਿ ਵਿੱਚ ਕੋਈ ਝੂਠ ਨਹੀਂ ਹੈ। ਭਗਤ ਪ੍ਰਹਿਲਾਦ ਦੇ ਤਰੀਕੇ ਤੋਂ ਅਰਥ ਇਹ ਹੈ ਵੀ ਜੇ ਤੁਹਾਡਾ ਬਾਪ ਤਲਵਾਰ ਚੁੱਕ ਲਵੇ ਕਿ ਮੈਂ ਤੈਨੂੰ ਰਾਮ ਨਹੀਂ ਕਹਿਣ ਦੇਣਾ, ਮੈਂ ਤੈਨੂੰ ਵਾਹਿਗੁਰੂ ਨਹੀਂ ਕਹਿਣ ਦੇਣਾ, ਤਾਂ ਤੁਸੀਂ ਕਹਿਣਾ ਵੀ ਬਾਪੂ ਮੈਂ ਤਾਂ ਕਹਿਣਾ, ਤੂੰ ਜੋ ਕਰਨਾ ਕਰ ਲਾ। ਭਗਤ ਪ੍ਰਹਿਲਾਦ ਦਾ ਅਰਥ ਇਹ ਹੈ ਜਿਹੜਾ ਡਰਿਆ ਨਹੀਂ ਸੀ, ਅਤੇ ਧਰੂ ਦਾ ਅਰਥ ਇਹ ਸੀ ਜਿਹਨੇ ਲਾਲਚ ਨਹੀਂ ਸੀ ਕੀਤਾ। ਅਤੇ ਹੁਣ ਸਾਡੀ ਹਾਲਤ ਹੀ ਇੱਕ ਇਹੀ ਹੈ, ਜਾਂ ਡਰਦੇ ਪਾਠ ਕਰਦੇ ਹਾਂ, ਜਾਂ ਲਾਲਚ ਵਿੱਚ ਪਾਠ ਕਰਦੇ ਹਾਂ। ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਕਿਹੜੇ ਗੁਰਦੁਆਰੇ ਕਿੰਨੇ ਦਿਨ ਜਾਣਾ ਚਾਹੀਦਾ, ਕਿਹੜਾ ਪਾਠ ਕਿੰਨੇ ਦਿਨ ਕਰਨਾ ਚਾਹੀਦਾ, ਅਤੇ ਇਹਦੇ ਕੀ ਅਰਥ ਕਰੋਗੇ ਤੁਸੀਂ? ਇਹ ਸਿੱਖ ਦਾ ਕੰਮ ਤਾਂ ਨਹੀਂ ਹੈਗਾ। ਮੈਂ ਤਾਂ ਰਾਤ ਵੀ ਬਾਬਾ ਦਇਆ ਸਿੰਘ ਹੋਰਾਂ ਦੀ ਯਾਦ ਵਿੱਚ, ਉਹਨਾਂ ਦੀ ਬਰਸੀ ਮਨਾਉਂਦੇ ਆ ਜਿਹੜੇ ਸਮਾਗਮ ਹੋਏ ਨੇ ਸੁਰ ਸਿੰਘ, ਮੈਂ ਰਾਤ ਉੱਥੇ ਸੀ, ਮੈਂ ਉੱਥੇ ਵੀ ਬੇਨਤੀ ਕੀਤੀ ਵੀ ਜਦੋਂ ਇੱਥੇ ਆਈਦਾ ਤਿੰਨ ਰੂਪ ਵੇਖਣ ਨੂੰ ਮਿਲਦੇ ਨੇ, ਇੱਟ ਖੜੀਕਾ ਦੁੱਕੜ ਵੱਜੇ ਨਾਲੇ ਤੱਪੇ ਚੁੱਲ੍ਹਾ, ਨਾਲੇ ਮੇਰਾ ਅੱਲਾ ਰਾਜੀ ਨਾਲੇ ਰਾਜੀ ਬੁੱਲਾ। ਵੇਖੋ ਤੁਹਾਡੇ ਪੰਥ ਦੀ ਇਹੀ ਮਰਿਆਦਾ, ਉੱਥੇ ਇੱਟ ਖੜੀਕਾ ਵੀ ਹੋਣਾ ਚਾਹੀਦਾ, ਉੱਥੇ ਜਿਹੜਾ ਤੁਹਾਡਾ ਮਾਰਸ਼ਲ ਆਰਟ ਹੈ ਉਹ ਵੀ ਹੋਣਾ ਚਾਹੀਦਾ। ਸ਼ਸਤਰਾਂ ਤੋਂ ਹੀਣਾ ਸਿੱਖ ਗੁਰੂ ਨੇ ਪ੍ਰਵਾਨ ਨਹੀਂ ਕੀਤਾ, ਇਹ ਤਾਂ ਗੁਰੂ ਛੇਵੇਂ ਪਾਤਸ਼ਾਹ ਨੇ ਕਹਿ ਦਿੱਤਾ ਸੀ ਕਿ ਬਿਨਾਂ ਕੇਸ ਤੇ ਗੰਗ ਦੇਵੋ ਨਾ ਦੀਦਾਰੇ, ਮੇਰੇ ਦਰਸ਼ਨ ਕਰਨ ਨਹੀਂ ਆਉਣਾ। ਉੱਥੇ ਲੰਗਰ ਵੀ ਹੋਣਾ ਚਾਹੀਦਾ, ਉੱਥੇ ਦੁੱਕੜ ਵੀ ਵੱਜਣੀ ਚਾਹੀਦੀ ਹੈ, ਉੱਥੇ ਕੀਰਤਨ ਵੀ ਹੋਣਾ ਚਾਹੀਦਾ। ਰੱਬ ਦੀ ਭਗਤੀ ਹੋਵੇ, ਆਤਮਾ ਦੀ ਖੁਰਾਕ ਵੀ ਹੋਵੇ, ਸਰੀਰ ਦਾ ਭੋਜਨ ਵੀ ਹੋਵੇ, ਅਤੇ ਦੁਸ਼ਮਣ ਦਾ ਪ੍ਰਬੰਧ ਵੀ ਹੋਵੇ। ਤੋ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਬੰਦਿਆ, ਜਿੰਦ ਪਾ ਕੇ ਸਰੀਰ ਤਾਂ ਤੈਨੂੰ ਰੱਬ ਨੇ ਦਿੱਤਾ, ਅਤੇ ਤੂੰ ਇਹਨੂੰ ਆਪਣੀ ਤਾਕਤ ਮੰਨਣ ਲੱਗ ਗਿਆ। ਤੇਰੀ ਤਾਕਤ ਥੋੜ੍ਹਾ ਕੋਈ, ਤੇਰੀ ਕੋਈ ਤਾਕਤ ਨਹੀਂ। ਹਮ ਆਦਮੀ ਹਾਂ ਇੱਕਦਮੀ, ਤੇਰੀ ਕੀ ਤਾਕਤ, ਕੀ ਹੰਕਾਰ ਕਰੇਗਾ ਬੰਦਿਆ ਤੂੰ। ਹਰਨਾਕਸ਼ ਦੇ ਹੱਥ ਵਿੱਚ ਤਲਵਾਰ ਹੈ, ਉਹਨੇ ਖੜਗ ਕੱਢ ਲਈ, ਅਤੇ ਛੋਟੇ ਜਿਹੇ ਬੱਚੇ ਨੇ ਹੱਸ ਕੇ ਕਿਹਾ ਬਾਪੂ ਤੂੰ ਕੁਝ ਨਹੀਂ ਕਰ ਸਕਦਾ, ਤੇਰੇ ਕੋਲ ਕੁਛ ਨਹੀਂ ਹੈਗਾ ਕਰਨ ਨੂੰ। ਉਹਨੇ ਕਿਹਾ ਨਹੀਂ, ਮੈਂ ਤੇਰਾ ਸਿਰ ਕਲਮ ਕਰ ਦਿਆਂਗਾ, ਮੈਂ ਤੇਰੇ ਟੁਕੜੇ ਕਰ ਦਿਆਂਗਾ। ਬਸ ਫਿਰ ਕੀ ਸੀ, ਨਰਸਿੰਘ ਰੂਪ ਧਾਰਨ ਕਰਕੇ ਰੱਬ ਆਪ ਆ ਗਿਆ। ਉਸ ਦੇਵਨ ਹਾਰ ਨੂੰ ਜਾਣਨਾ ਹੈ, ਆਪਣਾ ਹੰਕਾਰ ਨਹੀਂ ਮੰਨਣਾ, ਇਹ ਅੱਜ ਦਾ ਸਾਨੂੰ ਉਪਦੇਸ਼ ਹੈ। ਹਾਂਜੀ,
ਮਨ ਮੂੜੇ ਦੇਖ ਰਹੇ ਹੋ ਪ੍ਰਭ ਸੁਆਮੀ।
ਇਸ ਤੋਂ ਅਗਲੀ ਗੱਲ, ਹਜੇ ਤਾਂ ਪਹਿਲਾ ਪਾਠ ਹੀ ਨਹੀਂ ਆਪਾਂ ਕੀਤਾ, ਨਾ ਸਾਨੂੰ ਮੁਹਾਰ ਨਹੀਂ ਆਈ, ਨਾ ਸਾਨੂੰ ਪਹਾੜੇ ਆਏ, ਅਤੇ ਕਿਤਾਬਾਂ ਅਸੀਂ ਚੁੱਕੀ ਫਿਰਦੇ ਹਾਂ, ਯੂਨੀਵਰਸਿਟੀਆਂ ਵਾਲੀਆਂ ਵੱਡੀਆਂ ਵੱਡੀਆਂ ਬੁੱਕਾਂ ਲਈ ਫਿਰਦੇ ਹਾਂ ਅਸੀਂ, ਵੱਡੇ ਵੱਡੇ ਗ੍ਰੰਥ ਲਈ ਫਰੋਲਣ ਦੇ ਅਸੀਂ ਦਾਅਵੇ ਕਰਦੇ ਹਾਂ ਭਾਈ। ਮੂਲ ਜਿਹੜਾ ਮੰਤਰ ਸੀ ਉਹ ਇਹੋ ਹੀ ਸੀਗਾ ਕਿ ਬੰਦਿਆ, ਰੱਬ ਨੇ ਤੈਨੂੰ ਜਿੰਦ ਅਤੇ ਸਰੀਰ ਦਿੱਤੀ, ਤੇਰਾ ਆਪਣਾ ਬਲ ਕੁਛ ਨਹੀਂ ਹੈਗਾ, ਤੇਰੀ ਤਾਪੜੀ ਕੋਈ ਤਾਕਤ ਨਹੀਂ ਹੈਗੀ, ਅਤੇ ਮਾਇਆ ਦੇ ਵਿੱਚ ਮਗਨ ਨਹੀਂ ਹੋਣਾ, ਇਹ ਯਾਦ ਰੱਖੀ कि वह जेड़ा परमात्मा है सारा कुछ तो वह दिता होया हूँ जिन्हों इन्नी गल समझ आ जाए वह भी अपने आप को प्रोफेसर ना समझे क्योंकि साढ़े च इदा भी है ना थोड़ी जी गल समझ आ जाए तो असं अपने आप को फिर वड्डे सिख समझ लग जाने नहीं इस तो अगला भी पाठ है इस तो अगला पाठ ये है कि मन मूड़े देख रहे हो प्रभु स्वामी परमात्मा तेनु वेख रहा है आ जिहड़े दुनिया के सीसी कैमरे तो होण लगे ने रब का कैमरा तो बड़ा पुराना है उहदी सैटेलाइट भी बड़ी पुरानी है इन्हां कैमरियां दे विच बदल बदलाव हो जाता है धोखे हो जाते हैं चेंजिंग हो जाती ने यह हैंग हो जाते हैं सिस्टम रब का कोई सिस्टम हैंग नहीं होंदा कोई कुछ नहीं कर सकता बंदिया चेता रखी रब तैनू वेखदा है हाँ जी
जो किश कर है सोई सोई जान रह ना कछु है शानी
जो कुछ भी तू करदा है ओही ओही कुछ वो जानदा है तेरी एक एक मूमेंट जेड़ी है उन्हें कवर कीती हुई है हर चीज उनु पता है रहे ना कछुए छानी कोई चीज बाकी नहीं रहनी कोई एविडेंस बाकी नहीं रहना देखो ये तो अज गलां नू संसार नू समझण दी लोड़ है रब दी कुदरत नू समझण दी लोड़ है विदेशां दे विच जदों तुसी सुनदे हो ना भी कोई आदमी फड़िया गया तुसी उस आदमी नू पुछियो भी तैनू पुलिस वालिया ने की कीता वो कहूगा जी मैनू जैम ला के उन्हें ब्रैड भी खवाई मैनू कॉफी भी पियाई मैनू कुर्सी ते बिठाया मैनू हर गल उन्होंने सर बोल के कही सर ये दसो सर ये दसो साढ़े वाला काम नहीं है कि बंदे नू फड़न तो लैके मतलब हर चीज़ की कुत्ते खाणी करते ने ते पता उन्हां नू फिर कुछ नहीं हुंदा भी की हैगा थर्ड क्लास फोर क्लास साडा इत्थों दा इन्वेस्टिगेशन सिस्टम है बाहरले मुल्कां च इदां नहीं हैगा वो तुहानू सामने बिठा के पुछदे ने भी ये की है वो कहंदा जी मैनू नहीं पता वो फिर उहदा प्रूफ कढ के ल्याउंदे ने कहंदा वेख कॉल रिकॉर्डिंग तेरी है कहंदा जी मेरी है फिर वो बंदे दी फोटो कट के लिया कहते ये भी तेरी है कहते हाँ जी ये भी मेरी है मैंने एक सज्जन ने समझाया सी वो कहता जो मैनू आके वो बंदे मिले तो वो फुल वायर स मैं पहली बारी शब्द वो मूँह तो सुने फुल वायर की होंगे कहते फुल वायर का मतलब है जी उन्हें ड्रैस पाई सी ना वो सारे च तारा ते कैमरे लगे हुए सी माइक लगे हुए सी और हर चीज़ का वो प्रूफ सी कहते पहली गल कि मैं मुकरना ही नहीं सी दूजी गल मुकरन का उत्थे कोई चांस ही नहीं सीगा सच्चे पातशाह जो बाणी च समझाते ने तुहानू हुण तुसी सोचो भी उत्थे नहीं होएगा जी किदा होएगा जी ये गल मैं थोड़े इस धरती की इस करके सुनाई भी इत्थे हैगा जी तुसी उत्थों तो मुकरोगे तो गलती करोगे तो उन्हें मान लेना चाहिए भी अज इत्थे भी हैगा सारा कुछ जिस बंदे ने तुहाडी इनवेस्टिगेशन करनी है उन्हें फुल वायर हो के आना है उन्हें तुहानू भज्जन नहीं देना गुरु पंजवें पातशाह महाराज कहंदे ने जो किश करें सोई सोई जाने एक एक गल तेरी जानदा है अगली गल रहे ना कछुए शानी कोई चीज बाकी नहीं बचनी मत तू कवे भी आ मैं नहीं बोलांगा तो बच जाएगी आ नहीं मैं बोलांगा तो बच जाएगी नहीं जिहड़ी तू नहीं बोलेगा उन्होंने वह भी पता है हाँ जी
रहाओ जिहवा स्वाद लोभ मद मातो उपजे अनेक बेकारा
जिहवा दे स्वाद विच लोभ विच नशे विच मस्त बंदिया चेता रखी उपजे अनेक बेकारा इहदे नाल वकार पैदा होणगे ये जिन्हियां चीज़ां तुसी वरतदे हो वेखो मैं तां सिख्या ही है सारा कुछ पर ये गल तां हुण थोड़ा चिर पहले ही सीखी है कहिंदा ज्ञानी जी बस मूँह ते कंट्रोल कर लो कहिंदा जिहदा मूँह ते कंट्रोल है जे खाण ते है तो उहदी सेहत ठीक है जे बोलण ते है तो उहदी इज्जत ठीक है वेखो कमाल दा नुकता है सिर मूँह ते कंट्रोल करना है जे बोलन ते कंट्रोल करोगे तुहाडी इज्जत नूं कोई खतरा नहीं भाई गुरदास जी ने पहला समझाया सी भी सिक्खी ते है ही है थोड़ा बोलना हुण अज हालात तुसी वेखो हालात की बन गए ने मेरे बजुर्गो तुसी इत्थे मेरे तो वड्डे बैठे हो तो तुसी ये युग वेख्या है जदों कोई बहुता बोलदा सी उहनूं कपत्ता कहिंदे सी ਸਾਡੇ ਜਿਹੜਾ ਬਹੁਤਾ ਬੋਲੇ ਨੂੰ ਸੱਚਾ ਕਹਿੰਦੇ ਨੇ ਉਦੋਂ ਜਿਹੜਾ ਘੱਟ ਬੋਲਦਾ ਸੀ ਉਹਨੂੰ ਗੁਰਮੁਖ ਕਹਿੰਦੇ ਸੀ ਜਿਹੜਾ ਅੱਜ ਘੱਟ ਬੋਲੇ ਉਹਨੂੰ ਝੂਠਾ ਕਹਿੰਦੇ ਨੇ ਕਹਿੰਦੇ ਜ਼ਰੂਰ ਇਹਦੇ 'ਚ ਕੋਈ ਕਮੀ ਪੇਸ਼ੀ ਹੋਏਗੀ ਮਤਲਬ ਜੋਗੀ ਬਦਲ ਗਿਆ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਬੰਦਿਆ ਤੂੰ ਜੇਬਾ ਦੇ ਸਵਾਦ ਵਿੱਚ ਲੋਭ ਵਿੱਚ ਨਸ਼ੇ ਵਿੱਚ ਇੰਨਾ ਮਸਤ ਹੈ ਤੈਨੂੰ ਇਹ ਨਹੀਂ ਪਤਾ ਕਿ ਇਹਦੇ ਤੋਂ ਵਿਕਾਰ ਪੈਦਾ ਹੋ ਰਹੇ ਨੇ ਸਾਰੇ ਰੋਗ ਇਹਦੇ ਵਿੱਚੋਂ ਹੀ ਜਨਮ ਲੈਂਦੇ ਨੇ ਹਾਂਜੀ
ਬਹੁਤ ਜੋਨ ਭਰਮਤ ਦੁੱਖ ਪਾਇਆ ਉਹ ਮੈਂ ਬੰਧਨ ਕੇ ਭਾਰਾ
ਬਹੁਤੀਆਂ ਜੂਨਾਂ ਦੇ ਜਿਹੜੇ ਇਹ ਆਵਾਗਮਨ ਨੇ ਇਹ ਵੀ ਇੱਥੋਂ ਤੈਨੂੰ ਪ੍ਰਾਪਤ ਹੋਣੇ ਨੇ ਉਹਨਾਂ ਦਾ ਦੁੱਖ ਵੀ ਤੈਨੂੰ ਇੱਥੋਂ ਹੀ ਭੋਗਣਾ ਪੈਣਾ ਇਹ ਜਿਹੜੀ ਹਉਮੈ ਹੈ ਇਹ ਬੰਧਨ ਦੇ ਭਾਰ ਨੇ ਜਿੰਨਾ ਮਰਜ਼ੀ ਵਧਾ ਲੈ ਜਿੰਨਾ ਮਰਜ਼ੀ ਕਰੀ ਜਾ ਹਾਂਜੀ
ਦੇ ਕਿਵਾੜ ਅਨੇਕ ਪੜ ਦੇ ਮੈਂ ਪਰ ਦਾਰਾ ਸੰਗ ਫਾਕੈ
ਹੁਣ ਇਸ ਤੋਂ ਵੱਡੀ ਹੋਰ ਕੋਈ ਉਦਾਹਰਣ ਨਹੀਂ ਹੋ ਸਕਦੀ ਕਿ ਜਦੋਂ ਮਨੁੱਖ ਇਹ ਕੁਕਰਮ ਕਮਾਉਂਦਾ ਹੈ ਤੇ ਸਭ ਤੋਂ ਵੱਧ ਉਹ ਪੜਦਾ ਕਰਨ ਦਾ ਯਤਨ ਕਰਦਾ ਹਾਂਜੀ
ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਢਾਕੈ
ਪਰ ਉੱਥੇ ਵੀ ਉਹ ਜਿਹੜੇ ਰੱਬ ਦੇ ਬਿਠਾਏ ਹੋਏ ਚਿੱਤਰ ਤੇ ਗੁਪਤ ਨੇ ਜਦੋਂ ਉਹਨਾਂ ਨੇ ਸਾਰੀਆਂ ਰਿਕਾਰਡਿੰਗ ਤੇਰੇ ਅੱਗੇ ਰੱਖੀਆਂ ਤੇ ਕੀ ਬਣੂਗਾ ਤਬ ਕੌਣ ਪੜਦਾ ਤੇਰਾ ਢਾਕੈ ਉੱਥੇ ਤੇਰੀ ਇੱਜ਼ਤ ਕੌਣ ਰੱਖੇਗਾ ਉੱਥੇ ਤੇਰਾ ਭਰਮ ਭਾ ਕੋਈ ਨਹੀਂ ਰਹਿਣਾ ਸਾਰੇ ਐਵੀਡੈਂਸ ਉਹਨਾਂ ਦੇ ਕੋਲ ਨੇ ਔਰ ਅੱਜ ਦੇ ਨਹੀਂ ਹੈਗੇ ਬੜਾ ਪੁਰਾਣਾ ਸਿਸਟਮ ਹੈ ਲੱਖਾਂ ਸਾਲ ਹੋ ਗਏ ਇਹਨੂੰ ਚੱਲਦੇ ਆ ਆਮ ਜਿਹੜੀ ਸੀਸੀ ਕੈਮਰੇ ਦੀ ਰਿਕਾਰਡਿੰਗ ਹੈ ਨਾ ਉਹ ਹਫ਼ਤਾ ਮਹੀਨਾ ਇੰਨੀ ਕੀ ਰਹਿੰਦੀ ਹੈ ਉਹਨੂੰ ਫਿਰ ਸੇਵ ਕਰਨਾ ਪੈਂਦਾ ਨਹੀਂ ਤੇ ਉਹ ਡਿਲੀਟ ਹੋ ਜਾਂਦੀ ਆਟੋਮੈਟਿਕ ਇੱਥੇ ਕੁਛ ਨਹੀਂ ਹੁੰਦਾ ਇਸ ਕਰਕੇ ਇਹ ਯਾਦ ਰੱਖੀ ਕਿ ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਢਾਕੈ ਉੱਥੇ ਕਿਹੜਾ ਕੌਣ ਬੰਦਾ ਪੜਦੇ ਪਾਏਗਾ ਨਾ ਪੁਲਿਸ ਖਰੀਦੀ ਜਾਣੀ ਤੇਰੇ ਕੋਲੋਂ ਨਾ ਜੱਜ ਖਰੀਦਿਆ ਜਾਣਾ ਤੇਰੇ ਕੋਲੋਂ ਇਹ ਤਾਂ ਆਹੀ ਮੁਲਕ ਹੈ ਆਹੀ ਧਰਤੀ ਹੈ ਇਹ ਇਹੀ ਮਾਤ ਲੋਕ ਹੈ ਜਿੱਥੇ ਤੂੰ ਸਾਰੀਆਂ ਹੇਰਾ ਫੇਰੀਆਂ ਕਰਨ ਦਾ ਤੂੰ ਮਾਸਟਰ ਵੀ ਹੈ ਅਤੇ ਮਾਸਟਰ ਮਾਈਂਡ ਵੀ ਹੈ ਇਕੱਲਾ ਮਾਸਟਰ ਹੀ ਨਹੀਂ ਹੈ ਇਹ ਹਰ ਹਰ ਕਰਮ ਕਰਤੂਤ ਦਾ ਮਾਸਟਰ ਮਾਈਂਡ ਹੈ ਬੰਦਾ ਇਸ ਧਰਤੀ 'ਤੇ ਹਾਂਜੀ
ਦੀਨ ਦਿਆਲ ਪੂਰਨ ਦੁੱਖ ਭੰਜਨ ਤੁਮ ਬਿਨਾ ਓਟ ਨਾ ਕਾਈ
ਅਤੇ ਫਿਰ ਕੀ ਕਰੀਏ ਹੁਣ ਬੰਦਾ ਡਰ ਗਿਆ ਸਮਝ ਆ ਗਈ ਵੀ ਮੈਂ ਤਾਂ ਚਲੋ ਚਲੋ ਅੱਗੋਂ ਤਾਂ ਪਾਪ ਨਹੀਂ ਕਰਾਂਗਾ, ਮੈਨੂੰ ਸਮਝ ਆ ਗਈ ਵੀ ਇੱਥੇ ਕੈਮਰੇ ਲੱਗੇ ਹੋਏ ਨੇ, ਪਰ ਜਿਹੜੀ ਰਿਕਾਰਡਿੰਗ ਹੋ ਚੁੱਕੀ ਉਹਦਾ ਕੀ ਕਰੀਏ? ਕਥਾ ਤਾਂ ਅੱਜ ਸੁਣੀ ਹੈ ਨਾ, ਅਤੇ ਬ੍ਰਹਮ ਗਿਆਨੀ ਤਾਂ ਹੈ ਨਹੀਂ ਵੀ ਪਿਛਲੀ ਜ਼ਿੰਦਗੀ ਵੀ ਸਾਡੀ ਠੀਕ ਠਾਕ ਹੈ। ਔਰੰਗਜ਼ੇਬ ਬਾਦਸ਼ਾਹ ਨੇ ਇੱਕ ਈਰਾਨ ਦਾ ਸੰਤ ਹੋਇਆ ਸਰਮਦ, ਜਾਮਾ ਮਸਜਿਦ ਦੇ ਪਿੱਛੇ ਅੱਜ ਉਹਦੀ ਮਜ਼ਾਰ ਵੀ ਹੈਗੀ। ਉਹ ਜਿਉਂ ਈਰਾਨ ਤੋਂ ਤੁਰਿਆ ਪੈਦਲ ਇੰਡੀਆ ਆ ਗਿਆ, ਹਿੰਦੁਸਤਾਨ ਆ ਗਿਆ, ਦਿੱਲੀ ਵਿੱਚ ਆ ਗਿਆ, ਰਹਿੰਦਾ ਸੀ ਨੰਗਾ, ਕੱਪੜੇ ਨਹੀਂ ਸੀ ਪਾਉਂਦਾ। ਇੱਕ ਦਿਨ ਔਰੰਗਜ਼ੇਬ ਨੇ ਵੇਖਿਆ ਉਹਨੂੰ ਅਤੇ ਆਪਣੇ ਸਿਪਾਹੀਆਂ ਨੂੰ ਕਿਹਾ ਇਹਨੂੰ ਫੜੋ। ਉਹਨਾਂ ਨੇ ਕਿਹਾ ਵੀ ਇਹ ਤਾਂ ਇੱਦਾਂ ਦਾ ਹੀ ਹੈ ਜੀ, ਰਮਤਾ ਜਿਹਾ ਹੀ ਹੈ, ਸਾਧੂ ਹੈ, ਇਹ ਕੋਈ ਫਕੀਰ ਹੈ। ਕਹਿੰਦਾ ਚਲੋ ਫਿਰ ਇਹਨੂੰ ਦੋ ਗਜ ਕੱਪੜਾ ਦਿਓ ਔਰ ਇਹਨੂੰ ਹਦਾਇਤ ਕਰੋ, ਤਾੜਨਾ ਕਰੋ ਕਿ ਆਪਣਾ ਨਗੇਜ਼ ਢੱਕ ਕੇ ਰੱਖੇ। ਉਹਨਾਂ ਦੋ ਗਜ ਕੱਪੜਾ ਦੇ ਦਿੱਤਾ, ਇਹਨੇ ਕੱਪੜਾ ਫੜਿਆ, ਫਕੀਰ ਨੇ ਸਿਰ 'ਤੇ ਬੰਨ ਲਿਆ। ਰਾਜਾ ਚਲਾ ਗਿਆ, ਦੇਵ ਨੇ ਤਾਂ ਫਿਰ ਭੇਂਟ ਹੋ ਗਈ। ਹੁਣ ਬਾਦਸ਼ਾਹ ਨੂੰ ਗੁੱਸਾ ਚੜ ਗਿਆ ਵੀ ਮੈਂ ਤੈਨੂੰ ਕੱਪੜਾ ਵੀ ਦਿੱਤਾ ਅਤੇ ਤੂੰ ਆਪਣਾ ਨਗੇਜ ਕਿਉਂ ਨਹੀਂ ਢੱਕਿਆ? ਫਿਰ ਇਹਨੇ ਬੜੇ ਅਦਬ ਨਾਲ ਕਿਹਾ, ਬਾਦਸ਼ਾਹ ਮੈਂ ਤੇਰੇ ਕੱਪੜੇ ਦਾ ਸਨਮਾਨ ਕੀਤਾ, ਮੈਂ ਤੇਰਾ ਕੱਪੜਾ ਸੁੱਟਿਆ ਥੋੜ੍ਹਾ, ਆਹ ਵੇਖ ਮੈਂ ਸਿਰ 'ਤੇ ਬੱਧਾ ਹੋਇਆ, ਤੇਰੀ ਦਿੱਤੀ ਚੀਜ਼ ਨੂੰ ਮੈਂ ਸਿਰ 'ਤੇ ਰੱਖਿਆ ਹੋਇਆ, ਹੋਰ ਦੱਸ ਮੈਂ ਕੀ ਕਰਾਂ? ਕਹਿੰਦਾ ਮੈਂ ਤੈਨੂੰ ਇਸ ਕੰਮ ਲਈ ਨਹੀਂ ਦਿੱਤਾ, ਮੈਂ ਤੈਨੂੰ ਦਿੱਤਾ ਨਗੇਜ ਢੱਕਣ ਵਾਸਤੇ। ਉਹ ਕਹਿੰਦਾ ਮੇਰੇ ਕੋਲ ਹੈ ਹੀ ਕੁਛ ਨਹੀਂ ਢੱਕਣ ਲਈ, ਕੱਪੜੇ ਦੀ ਲੋੜ ਬਾਦਸ਼ਾਹ ਤੈਨੂੰ ਹੈ, ਜਿਹਨੂੰ ਇਸ ਸ਼ਾਹੀ ਪੁਸ਼ਾਕ ਵਿੱਚ ਵੀ ਖਤਰਾ ਹੈ ਕਿ ਜੇ ਦੁਨੀਆਂ ਨੂੰ ਮੇਰੀ ਅਸਲੀਅਤ ਪਤਾ ਲੱਗ ਗਈ ਤਾਂ ਮੇਰਾ ਬਣੇਗਾ ਕੀ? ਸਾਨੂੰ ਖਤਰਾ ਹੈ ਜਿਹੜੇ ਆਪਾਂ ਸੋਹਣੇ ਸੋਹਣੇ ਕੱਪੜੇ ਪਾਉਂਦੇ ਹਾਂ ਨਾ, ਜਿਹੜੇ ਕੱਪੜਿਆਂ ਦੇ ਸਿਰ 'ਤੇ ਲੋਕਾਂ ਨੂੰ ਅਸੀਂ ਭਰਮਾਉਂਦੇ ਫਿਰਦੇ ਹਾਂ, ਕੱਪੜਿਆਂ ਦੇ ਸਿਰ 'ਤੇ ਅਸੀਂ ਦੁਨੀਆਂ ਵਿੱਚ ਆਪਣਾ ਪਰਮ ਭਾਵ ਪਾਈ ਬਣਾਈ ਫਿਰਦੇ ਹਾਂ। ਸਾਨੂੰ ਖਤਰਾ ਹੈ ਕਿ ਜਿੱਦਾਂ ਲੋਕਾਂ ਨੂੰ ਮੇਰੀ ਅਸਲੀਅਤ ਪਤਾ ਲੱਗੀ ਬਣੇਗਾ ਕੀ? ਤੁਸੀਂ ਯਕੀਨ ਕਰਨਾ, ਜਿਹੜਾ ਅਸੀਂ ਮੂੰਹ ਦਾ ਥੁੱਕ ਵੀ ਸੁੱਟਦੇ ਹਾਂ ਨਾ, ਉਹਦੇ ਲਈ ਵੀ ਥੋੜ੍ਹੀ ਜਿਹੀ ਥਾਂ ਠੀਕ ਹੋਣੀ ਚਾਹੀਦੀ ਹੈ। ਰੂੜੀ ਤਾਂ ਹੋਵੇ ਪਰ ਗੰਦੀ ਬਦਬੂ ਨਾ ਹੋਵੇ। ਜੇ ਬਹੁਤ ਗੰਦੀ ਬਦਬੂ ਵਾਲੀ ਜਗ੍ਹਾ ਹੋਵੇ ਤਾਂ ਬੰਦਾ ਉਸ ਪਾਸੇ ਮੂੰਹ ਕਰਕੇ ਆਪਣੇ ਮੂੰਹ ਦੀ ਥੁੱਕ ਵੀ ਨੀਚੇ ਸੁੱਟਦਾ। ਇਹ ਯਾਦ ਰੱਖਣਾ। ਹੁਣ ਆਪਣੇ ਮੂੰਹ ਦੀ ਥੁੱਕ ਤੋਂ ਮਾੜੀ ਚੀਜ਼ ਤਾਂ ਆਪਾਂ ਕਿਸੇ ਨੂੰ ਨਹੀਂ ਮੰਨਦੇ, ਪਰ ਉਹਨੂੰ ਸੁੱਟਣ ਲੱਗਿਆਂ ਵੀ ਤੁਹਾਨੂੰ ਵੇਖਣਾ ਪੈਂਦਾ ਵੀ ਕਿਤੇ ਉਦੋਂ ਗੰਦੀ ਥਾਂ ਤਾਂ ਨਹੀਂ ਹੈਗੀ। ਅਗਰ ਉਦੋਂ ਵੀ ਅੱਗੇ ਗੰਦੀ ਥਾਂ ਹੋਈ ਤਾਂ ਤੁਸੀਂ ਉਹ ਵੀ ਨਹੀਂ ਜੇ ਸੁੱਟਣੀ। ਅਤੇ ਚੇਤਾ ਰੱਖਣਾ ਫਿਰ ਸਾਡੇ 'ਤੇ ਕਿਸੇ ਨੇ ਥੁੱਕਣਾ ਵੀ ਨਹੀਂ ਹੈ। ਜਦੋਂ ਸਾਡੀ ਅਸਲੀਅਤ ਪਤਾ ਲੱਗੀ ਕਿ ਅਸੀਂ ਕੌਣ ਆ, ਅਸੀਂ ਕੀ ਹਾਂ, ਆਹ ਤਾਂ ਮਹਾਰਾਜ ਨੇ ਪਰਦੇ ਪਾਏ ਹੋਏ ਨੇ, ਇਹ ਤਾਂ ਮਹਾਰਾਜ ਨੇ ਪਰਦੇ ਪਾਏ ਹੋਏ ਨੇ ਕਿ ਉਸ ਪ੍ਰਭੂ ਪਰਮਾਤਮਾ ਨੇ ਕਿਰਪਾ ਕੀਤੀ ਹੋਈ ਹੈ ਕਿ ਪ੍ਰੇਮ ਪਟੋਲਾ ਤੈ ਸ਼ੈ ਦਿੱਤਾ ਟੱਕਣ ਕੂਪਤ ਮੇਰੀ ਦਾਨਾ ਬੀਨਾ ਸਾਈ ਮੈਂਡਾ। ਇਹ ਤਾਂ ਉਸ ਪਰਮਾਤਮਾ ਨੇ ਮੇਰੀ ਪੱਤ ਟੱਕਣ ਵਾਸਤੇ ਇਹ ਕੱਪੜਾ ਦਿੱਤਾ ਹੋਇਆ। ਇਹ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ, ਬਖਸ਼ਿਸ਼ ਰੂਪੀ ਕੱਪੜੇ ਨੇ ਸਾਡੀ ਸਾਰੀ ਪੱਤ ਟੱਕੀ ਹੋਈ ਹੈ। ਹਾਂਜੀ,
ਕਾਢ ਲਿਓ ਸੰਸਾਰ ਸਾਗਰ ਮੈਂ, ਨਾਨਕ ਪ੍ਰਭ ਸਰਨਾਈ।
ਜਦੋਂ ਸਮਝ ਆ ਗਈ ਕਿ ਰਿਕਾਰਡਿੰਗ ਹੋ ਚੁੱਕੀ ਹੈ, ਅੱਗੋਂ ਤਾਂ ਬਚ ਜਾਵਾਂਗਾ, ਪਿਛਲੀ ਦਾ ਕੀ ਕਰਨਾ? ਸਤਿਗੁਰੂ ਕਹਿੰਦੇ ਫਿਰ ਬੇਨਤੀ ਕਰੀ, ਦੀਨ ਦਿਆਲ ਪੂਰਨ ਦੁੱਖ ਭੰਜਨ। ਇੱਥੇ ਮੇਰੇ ਬਾਬਾ ਜੀ ਪੂਰੇ, ਉਹ ਕਹਿੰਦਾ ਜੀ ਮੇਰੇ ਬਾਬਾ ਜੀ ਪੂਰੇ, ਉਹ ਕਹਿੰਦਾ ਸਾਡੇ ਸੰਤ ਪੂਰੇ, ਉਹ ਕਹਿੰਦਾ ਜੀ ਸਾਡੇ ਸੰਤ ਪੂਰੇ, ਉਹ ਕਹਿੰਦੇ ਸਾਡਾ ਬ੍ਰਹਮ ਗਿਆਨੀ ਪੂਰਾ ਹੈ। ਹੁਣ ਚੇਲੇ ਬਾਬਿਆਂ ਨੂੰ ਪੱਕਾ ਕਰਨ ਤੇ ਲੱਗੇ ਹੋਏ ਨੇ, ਮਤਲਬ ਇਹ ਕਹਿਣਗੇ ਵੀ ਪੱਕਾ ਕੌਣ ਹੈ। ਹਾਲਾਤ ਇਹ ਬਣ ਗਏ ਨੇ, ਬਾਬਾ ਆਪਣੇ ਆਪ ਚ ਪੂਰਨ ਨਹੀਂ ਹੈਗਾ, ਜੇ ਚੇਲੇ ਕਹਿਣਗੇ ਪੂਰਾ ਤੇ ਫਿਰ ਪੂਰਾ ਹੈ, ਜੇ ਚੇਲੇ ਮੁੱਕਰ ਜਾਣਗੇ ਤੇ ਬਾਬਾ ਅਧੂਰਾ ਹੋ ਜਾਏਗਾ। ਇੱਦਾਂ ਦਾ ਹਾਲਾਤ ਸਮਾਂ ਬਣ ਗਿਆ, ਮਾੜਾ ਸਮਾਂ ਹੈ, ਨਹੀਂ ਤਾਂ ਰੱਬ ਦੇ ਬਖਸ਼ੇ ਨੇ ਕਿਸੇ ਤੋਂ ਲੈਣਾ ਕੀ ਹੈ? ਰੱਬ ਨੇ ਬਖਸ਼ੇ ਨੇ ਤਾਂ ਕਿਸੇ ਤੋਂ ਕੁਛ ਨਹੀਂ ਲੈਣਾ, ਉਹਨੂੰ ਤਾਂ ਕੋਈ ਭਲਾ ਕਹੋ ਕੋਈ ਬੁਰਾ ਕਹੋ ਕੀ ਫਰਕ ਪੈਂਦਾ ਹੈ। ਹਮ ਤਨ ਦਿਓ ਹੈ ਢਾਰ, ਅਰਦਾਸ ਕਰ ਦੀਨਾ ਤੇ ਦਇਆ ਕਰਨ ਵਾਲਿਆ ਪੂਰਨ ਪਰਮਾਤਮਾ, ਦੁੱਖ ਕੱਟਣ ਵਾਲਿਆ ਤੁਮ ਬਿਨ ਓਟ ਨਾ ਕਾਈ, ਤੇਰੇ ਬਿਨਾਂ ਮੇਰੀ ਕੋਈ ਓਟ ਨਹੀਂ ਹੈ। ਹੁਣ ਮੈਨੂੰ ਸਮਝ ਆ ਗਈ, ਕਿਉਂਕਿ ਜਿਹੜਾ ਉਹ ਰਿਕਾਰਡਿੰਗ ਵਾਲਾ ਹੈ ਨਾ, ਉਹਦਾ ਪਾਸਵਰਡ ਤੇਰੇ ਕੋਲ ਹੈ, ਉਹਦਾ ਸਾਰਾ ਉਹਦੀ ਚਾਬੀ ਤੇਰੇ ਕੋਲ ਹੈ, ਮਤਲਬ ਰਿਕਾਰਡਿੰਗ ਹੋ ਚੁੱਕੀ ਹੈ, ਉਹ ਜਿਹੜਾ ਸਰਵਰ ਰੂਮ ਹੈ ਉਹਦਾ ਕੰਟਰੋਲ ਤੇਰੇ ਕੋਲ ਹੈ। ਹੁਣ ਵਿਚਕਾਰ ਕੋਈ ਬੰਦੇ ਆ ਵੀ ਜਾਣ ਤਾਂ ਕੀ ਕਰਨਗੇ ਉਹ, ਦੱਸੋ? ਅਗਰ ਤੁਹਾਡੀ ਰਿਕਾਰਡਿੰਗ ਹੋ ਚੁੱਕੀ ਹੈ ਤਾਂ ਤੁਹਾਨੂੰ ਇੰਨਾ ਵੀ ਪਤਾ ਹੋਣਾ ਚਾਹੀਦਾ ਵੀ ਉਹਨੂੰ ਡਿਲੀਟ ਕੌਣ ਕਰ ਸਕਦਾ ਜਿਹਦੇ ਕੋਲ ਉਹਦਾ ਪਾਸਵਰਡ ਹੋਏਗਾ। ਛੱਡ ਦਿਓ ਰਾਹ ਵਾਲੇ ਬੰਦਿਆਂ ਨੂੰ, ਇਹ ਪਾਸਵਰਡ ਸਿਰਫ ਪਰਮਾਤਮਾ ਕੋਲ ਹੈ। ਉਹਨੂੰ ਹੁਣ ਆਪਾਂ ਹੱਥ ਜੋੜ ਕੇ ਕਹੀਏ ਕਿ ਮਹਾਰਾਜ ਮੇਰੇ 'ਤੇ ਕਿਰਪਾ ਕਰੋ, ਤੁਮ ਬਿਨ ਓਟ ਨਾ ਕਾਈ। ਹਾਂਜੀ,
ਕਾਢ ਲਿਓ ਸੰਸਾਰ ਸਾਗਰ ਮਹਿ, ਨਾਨਕ ਪ੍ਰਭ ਸਰਨਾਈ।
ਸਤਿਗੁਰੂ ਵੱਡੇ ਸਤਿਗੁਰਾਂ ਦਾ ਨਾਂ ਦਰਜ ਕਰਕੇ ਗੁਰੂ ਨਾਨਕ ਸਾਹਿਬ ਦਾ ਬੇਨਤੀ ਕਰਦੇ ਨੇ, ਨਾਨਕ ਪ੍ਰਭ ਸਰਨਾਈ, ਮੈਂ ਨਾਨਕ ਤੁਹਾਡੀ ਸ਼ਰਨ ਵਿੱਚ ਹਾਂ। ਕਾਢ ਲਿਓ ਸੰਸਾਰ ਸਾਗਰ ਮੈਂ, ਮੈਨੂੰ ਇਸ ਸੰਸਾਰ ਸਮੁੰਦਰ ਵਿੱਚੋਂ ਤੁਸੀਂ ਬਾਹਰ ਕੱਢ ਲਿਓ, ਮੈਨੂੰ ਬਚਾ ਲਿਓ, ਮੇਰੀ ਰੱਖਿਆ ਕਰਿਓ। ਇੰਨੇ ਸ਼ਬਦ ਪ੍ਰਵਾਨ ਕਰਨਾ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ, ਉਪਦੇਸ਼ ਮੇਰੇ ਸਤਿਗੁਰੂ ਦਾ ਹੈ, ਆਪਣੇ ਪੱਲੇ ਬੰਨ ਲੈਣਾ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਜਿਨ੍ਹਾਂ ਨੇ ਕਿਰਪਾ ਕੀਤੀ ਆਪਣੀ ਗੋਦ ਵਿੱਚ ਬਿਠਾ ਕੇ ਇਹ ਦੋ ਸ਼ਬਦ ਬੋਲਣ ਦੀ ਦਾਤ ਬਖਸ਼ਿਸ਼ ਕੀਤੀ ਹੈ। ਆਪ ਸੰਗਤ ਦਾ ਧੰਨਵਾਦ, ਹਮੇਸ਼ਾ ਪਿਆਰ ਅਸੀਸ ਬਖਸ਼ਦੇ ਹੋ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਜੀ ਦਾ ਧੰਨਵਾਦ, ਜੋ ਸਮਾਂ ਵੰਡ ਕਰਦਿਆਂ ਆਪ ਜੀ ਦੇ ਦਰਸ਼ਨ ਕਰਵਾਉਂਦੇ ਨੇ। ਸੱਚੇ ਪਾਤਸ਼ਾਹ ਮਿਹਰ ਕਰਨ, ਸਿੰਘ ਸਾਹਿਬ ਜੀ ਪਾਸੋਂ ਆਪਣੀ ਸੇਵਾ ਆਪ ਲੈਣ, ਸਿਹਤ ਜਾਬੀ ਬਖਸ਼ਣ। ਆਓ ਫਤਿਹ ਬੁਲਾਉਣ ਤੋਂ ਪਹਿਲਾਂ ਜੋ ਸ਼ਬਦ ਹੈ ਉਹਦੀਆਂ ਅੰਤਲੀਆਂ ਜੋ ਤੁਕਾਂ ਨੇ ਪੰਕਤੀਆਂ ਨੇ ਆਪਾਂ ਉਹਨਾਂ ਦਾ ਪਾਠ ਸਰਵਣ ਕਰੀਏ। ਹਾਂਜੀ,
ਦੀਨ ਦਿਆਲ ਪੂਰਨ ਦੁੱਖ ਭੰਜਨ, ਤੁਮ ਬਿਨ ਓਟ ਨਾ ਕਾਈ, ਕਾਢ ਲਿਓ ਸੰਸਾਰ ਸਾਗਰ ਮੈਂ, ਨਾਨਕ ਪ੍ਰਭ ਸਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।